ਅੱਜ ਦੀਆਂ ਮੁੱਖ ਖਬਰਾਂ ਵਿੱਚ ਪ੍ਰਧਾਨ ਮੰਤਰੀ ਦੇ ਸੁਰੱਖਿਆ ਅਮਲੇ ਦੇ ਕੁਝ ਮੈਂਬਰ ਕਾਰ ਹਾਦਸੇ ਪਿੱਛੋਂ ਹਸਪਤਾਲ ਭਰਤੀ ਆਗਾਮੀ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਨੇ ਜ਼ੋਰ ਫੜਿਆ ਅਤੇ ਈਸਟਰ ਛੁੱਟੀਆਂ ਦੇ ਚੱਲਦਿਆਂ ਹਵਾਈ ਅੱਡਿਆਂ 'ਤੇ ਪੂਰਾ ਭੀੜ ਭੜੱਕਾ SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਇੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਤਸਮਾਨੀਆ 'ਚ ਹੋਏ ਕਾਰ ਹਾਦਸੇ ਕਾਰਨ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦੇ ਸੁਰੱਖਿਆ ਅਮਲੇ ਦੇ 4 ਕਰਮਚਾਰੀਆਂ ਨੂੰ ਅੱਜ ਹਸਪਤਾਲ ਭਰਤੀ ਕਰਾਉਣਾ ਪਿਆ। ਕਿਸੇ ਦੇ ਵੀ ਗੰਭੀਰ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਮਿਲੀ ਇੱਕ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਉਸ ਵੇਲੇ ਕਾਰ ਵਿੱਚ ਨਹੀਂ ਸਨ। ਇਸ ਦੌਰਾਨ ਚੋਣ ਪ੍ਰਚਾਰ ਆਪਣੇ ਸਿਖਰਾਂ 'ਤੇ ਹੈ, ਜਿਸ ਦੌਰਾਨ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੂੰ ਕੌਮੀ ਇੰਟੈਗ੍ਰਿਟੀ ਕਮਿਸ਼ਨ ਦੇ ਵਾਅਦੇ ਤੋਂ ਪਿੱਛੇ ਹਟਣ ਕਰਕੇ ਅੱਜ ਕੁਝ ਤਿੱਖੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪਿਆ। ਉਹਨਾਂ ਸਵਾਲਾਂ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਸ਼੍ਰੀ ਮੋਰਿਸਨ ਨੇ ਆਖਿਆ ਕਿ ਇਸ ਗੱਲ ਪ੍ਰਤੀ ਵਿਰੋਧੀ ਧਿਰ ਲੇਬਰ ਨੇ ਵੀ ਅਜੇ ਤੱਕ ਕੋਈ ਸੰਜੀਦਗੀ ਨਹੀਂ ਵਿਖਾਈ।
Yeah. Talking about a national integrity commission, you are asking Australians to trust you and you haven't delivered on a promise about trust, about integrity. So well, how can Australians trust you when
you
it's a broken promise, isn't it?
No, it's not.
You promised you would establish one in the last term, you have not. That's a broken promise.
We put forward our proposal in detailed legislation and it has not been supported by the Labor Party. I need bipartisan support to put that in place. I'm not going to introduce a kangaroo court.
ਆਗਾਮੀ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਦੌਰਾਨ ਵਿਰੋਧੀ ਧਿਰ ਦੇ ਆਗੂ ਐਂਥਨੀ ਐਲਬਨੀਜ਼ੀ ਨੂੰ ਆਪਣੀ ਸ਼ਰਨਾਰਥੀ ਨੀਤੀ ਸਪਸ਼ਟ ਕਰਨ ਲਈ ਜ਼ੋਰ ਪਾਇਆ ਗਿਆ, ਜਿਹਦੇ ਜਵਾਬ ਵਜੋਂ ਉਹਨਾਂ ਦੱਸਿਆ ਕਿ ਲੇਬਰ ਪਾਰਟੀ ਸ਼ਰਨਾਰਥੀ ਕਿਸ਼ਤੀਆਂ ਤਾਂ ਵਾਪਸ ਭੇਜਦੀ ਰਹੇਗੀ ਪਰ ਉਹ ਪਨਾਹਗੀਰ ਕੇਂਦਰਾਂ ਨੂੰ ਪਹਿਲਾਂ ਵਾਂਗ ਚੱਲਦਾ ਰੱਖੇਗੀ।
Could you just clarify whether or not you plan on ditching offshore processing?
Of course not. It was established in 2013 when I was the Deputy Prime Minister. I was asked today about boat turnbacks. Our position is clear. We'll continue to support them.
So what do you mean when you say turning back boats means you don't need offshore detention?
No, well that's the preference at the moment. There aren't people who have gone into offshore detention in recent times because the boats have been turned back. It's been effective.
But you would and keep those centres? Just clarifying, you would,
yes.
You would keep the yes.
centres? Other human rights group, the Sophie McNeil, ਵੱਲੋਂ ਲੇਬਰ ਪਾਰਟੀ ਦੀ ਇਸ ਨੀਤੀ ਦਾ ਵਿਰੋਧ ਕੀਤਾ ਗਿਆ ਹੈ। ਸ਼੍ਰੀਮਤੀ ਮੈਕਨੀਲ ਨੇ ਕਿਹਾ ਕਿ ਸ਼ਰਨਾਰਥੀਆਂ ਨਾਲ ਇਸ ਕਿਸਮ ਦਾ ਵਿਵਹਾਰ ਨਾ ਸਿਰਫ ਮਨੁੱਖੀ ਹੱਕ ਹਕੂਕਾਂ ਦੀ ਬਲਕਿ ਅੰਤਰਰਾਸ਼ਟਰੀ ਕਾਨੂੰਨਾਂ ਦੀ ਵੀ ਉਲੰਘਣਾ ਹੈ।
Implementing a blanket turn back to boats policy, it's not legal under international law and it's certainly not humane either. People have the right to seek asylum under international law. So it's actually Australia that has been breaking the law by using detention as a deterrent. That's not allowed under international law. It's meant to be the shortest period of time. You're not meant to keep children in immigration detention. And that's certainly not what we've been doing. And pushbacks are not legal under international law. They don't meet Australia's obligations. So it's not the asylum seekers who are breaking the law here.
Australia ਵਿਚਲੀ ਬੇਰੁਜ਼ਗਾਰੀ ਦਰ ਇਸ ਵੇਲੇ 4% ਉੱਤੇ ਟਿਕੀ ਹੋਈ ਹੈ, ਜਿਸ ਤਰ੍ਹਾਂ ਮਾਰਚ ਮਹੀਨੇ 18,000 ਨਵੀਆਂ ਨੌਕਰੀਆਂ ਵੀ ਆਰਥਿਕਤਾ ਨਾਲ ਜੁੜੀਆਂ ਦੱਸੀਆਂ ਜਾ ਰਹੀਆਂ ਨੇ। ਟ੍ਰਾਇਰਰ ਜੋਸ਼ ਫਾਈਡਨਬਰਗ ਨੇ ਆਖਿਆ ਕਿ ਇਹ ਸਭ ਸਰਕਾਰ ਦੀਆਂ ਯੋਗ ਨੀਤੀਆਂ ਸਦਕਾ ਹੀ ਸੰਭਵ ਹੋ ਰਿਹਾ ਹੈ।
Continuing that strong momentum we're seeing across the economy. Female unemployment was down. Youth unemployment was down. Underemployment was down. Today the unemployment rate at 4% compares to an unemployment rate under the Labor Party at 5.7%.
ਆਸਟ੍ਰੇਲੀਆ ਦੇ ਵੱਡੇ ਹਵਾਈ ਅੱਡਿਆਂ ਉੱਤੇ ਈਸਟਰ ਵੀਕਐਂਡ ਦੀਆਂ ਛੁੱਟੀਆਂ ਕਰਕੇ ਭੀੜ ਭੜੱਕਾ ਵੇਖਣ ਨੂੰ ਮਿਲਿਆ ਹੈ। ਸਿਡਨੀ ਏਅਰਪੋਰਟ 'ਤੇ ਅੱਜ ਲੰਬੀਆਂ ਕਤਾਰਾਂ ਨਜ਼ਰ ਆਈਆਂ। ਹਵਾਈ ਅੱਡੇ ਉੱਤੇ ਕੋਵਿਡ ਕਰਕੇ ਕਾਮਿਆਂ ਦੀ ਘਾਟ ਵੀ ਇਸ ਪਿਛਲਾ ਇੱਕ ਕਾਰਨ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਹਨਾਂ ਦਿਨਾਂ ਵਿੱਚ 82,000 ਲੋਕਾਂ ਦੇ ਸਿਡਨੀ ਦਾ ਹਵਾਈ ਅੱਡਾ ਵਰਤਣ ਦੀ ਸੰਭਾਵਨਾ ਹੈ। ਸਿਡਨੀ ਏਅਰਪੋਰਟ ਦੇ CEO ਜੈਫ ਕਾਲਬਰਟ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮਾਫ਼ੀ ਮੰਗੀ ਹੈ। ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਦੀ ਸਰਹੱਦ ਉੱਤੇ ਇੱਕ ਵੈਨ ਦੇ ਟਰੱਕ ਨਾਲ ਟਕਰਾਉਣ ਕਰਕੇ ਇਸ ਵਿੱਚ ਸਵਾਰ 4 ਔਰਤਾਂ ਦੀ ਮੌਤ ਹੋ ਗਈ ਹੈ। ਖੇਤਾਂ ਵਿੱਚ ਕੰਮ ਕਰਦੀਆਂ ਔਰਤਾਂ ਅਜੇ ਕੁਝ ਹਫ਼ਤੇ ਪਹਿਲਾਂ ਹੀ ਕੋਰੀਆ ਤੋਂ ਆਸਟ੍ਰੇਲੀਆ ਆਈਆਂ ਸਨ। ਮੁੱਢਲੀ ਜਾਣਕਾਰੀ ਮੁਤਾਬਕ ਉਹਨਾਂ ਦੀ ਵੈਨ ਨੇ ਹਾਈਵੇ ਵਿੱਚ ਵੜਦਿਆਂ ਸਹੀ ਸਮੇਂ ਉੱਤੇ ਇੰਡੀਕੇਟਰ ਨਹੀਂ ਸੀ ਵਰਤਿਆ। ਕੁਈਨਜ਼ਲੈਂਡ ਦੇ ਦੱਖਣੀ ਹਿੱਸੇ ਦੇ ਅਸਿਸਟੈਂਟ ਕਮਿਸ਼ਨਰ ਮਾਈਕ ਕੌਂਡੌਨ ਨੇ ਇਸ ਘਟਨਾ 'ਤੇ ਅਫਸੋਸ ਪ੍ਰਗਟਾਇਆ ਹੈ ਅਤੇ ਲੋਕਾਂ ਨੂੰ ਸੜਕ ਨਿਯਮਾਂ ਵੱਲ ਖਾਸ ਧਿਆਨ ਦੇਣ ਲਈ ਆਖਿਆ ਹੈ।
I just want to get the message out there to, for all people to abide by the road rules, understand the road rules and be careful out there. There's a lot more traffic on the road this time of year. People are getting back into normality after COVID and it's very important that we all reflect on the manner in which we drive.
ਭਾਰਤ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਇੰਡੀਆ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ ਅਤੇ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਾਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 56 ਰੁਪਏ 70 ਪੈਸੇ, ਪਾਕਿਸਤਾਨ ਦੇ 134 ਰੁਪਏ 95 ਪੈਸੇ ਅਤੇ ਅਮਰੀਕਾ ਦੇ 74 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 29 ਡਿਗਰੀ। ਐਡੀਲੇਡ ਅਤੇ ਮੈਲਬਰਨ 'ਚ ਬਦਲਵਾਈ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 28 ਅਤੇ 25 ਡਿਗਰੀ। ਹੋਬਰਟ ਵਿੱਚ ਬਾਰਿਸ਼ ਘਟਦੀ ਹੋਈ, ਵੱਧ ਤੋਂ ਵੱਧ ਤਾਪਮਾਨ 21 ਡਿਗਰੀ। ਕੈਨਬਰਾ, ਵੁਲਨਗੋਂਗ ਅਤੇ ਸਿਡਨੀ 'ਚ ਧੁੱਪ ਦੇ ਲਿਸ਼ਕਾਰੇ, ਵੱਧ ਤੋਂ ਵੱਧ ਤਾਪਮਾਨ 24 ਡਿਗਰੀ। ਨਿਊਕਾਸਲ ਅਤੇ ਬ੍ਰਿਸਬੇਨ 'ਚ ਹਲਕੇ ਮੀਂਹ ਦੇ ਛਰਾਟੇ, ਵੱਧ ਤੋਂ ਵੱਧ ਤਾਪਮਾਨ 26 ਡਿਗਰੀ। ਈਸਟਰ ਵੀਕਐਂਡ ਦੌਰਾਨ ਸਿੱਖ ਖੇਡਾਂ ਵਾਲੇ ਕੋਪਸ ਹਾਰਬਰ ਅਤੇ ਵਲਗੋਲਗਾ ਇਲਾਕੇ 'ਚ ਅਗਲੇ 2 ਦਿਨੀ ਹਲਕੇ ਮੀਂਹ ਦੇ ਛਰਾਟਿਆਂ ਦੀ ਸੰਭਾਵਨਾ ਬਣੀ ਹੋਈ ਹੈ, ਵੱਧ ਤੋਂ ਵੱਧ ਤਾਪਮਾਨ 26 ਡਿਗਰੀ। ਕੇਨਸ ਵਿੱਚ ਵੀ ਹਲਕੀ ਵਾਛੜ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 30 ਡਿਗਰੀ ਅਤੇ ਡਾਰਵਿਨ 'ਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 35 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ।